ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾਨਾਥ ਭਗਤ ਪਰਾਇਣ ਰਹਾਉ ਅਨਾਥਾਨਾਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਯਾਲਾ ਰਵਣ ਗੁਣਾ ਕਟੀਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਏ ਨਾਨਕ ਤਿਸ ਬਿਨ ਅਵਰ ਨ ਕੋਏ ਆਦ ਮੱਧ ਅੰਤ ਪ੍ਰਭ ਸੋਏ ਨਾਨਕ ਤਿਸ ਬਿਨ ਅਵਰ ਨ ਕੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ जगत जलंदे दे रखियक सर्ब नू सांझा उपदेश बख्शन वाले गरीब नवाज सतगुरु गुरु ग्रंथ साहिब जी महाराज जी ने अमृत वेले सचखंड श्री हरिमंदर साहब जी विखे प्रकाशमान हो के अज दा ए पावन हुक्म साहिब श्री गुरु अर्जन देव सच्चे पातशाह जी दी रसना द्वारा आपां नूं बख्शिश कीता है। इस हुक्मनामे अंदर गरीब नवाज सतगुरु पातशाह जी ने सानू अरदास करन दी जाच दसी है। मिथे हुए नासवंत मोह तो बचन वास्ते तृष्णा हउमे हंकार ईरखा बखीली तो बचन वास्ते सतगुरु जी कहंदे उस मालक दे चरणा विच अरदास करिया करो। बंदा अपनी सियाणप नाल अपनी चतराई करके सतसंगत जी हउमे हंकार तृष्णा ईरखा चुगली निंदिया तो नहीं बच सकता, पर जे उस वाहिगुरु दे चरणा विच अरदास करे भी सच्चे पातशाह कृपा करके इन्हां तों सानू बचाई रखियो ता अकाल पुरख वाहिगुरु कृपा करके सतसंगत जी इन्हां तों सानू बचा सकदा है। हजूर ने दर्शाया है कि ओ परमेश्वर भगतां दा आसरा है, जेड़े अनाथ हन यतीम हन उन्हां दा मालक है। ते ऐसे जेड़े परमेश्वर दी भगती करन वाले ने, जेड़े उन्हां दा संग करदे ने, उन्हां नूं सतसंगत जी जमां दे वस नहीं पैणा पैंदा, क्योंकि गुरु की संगत नाल मिलके जदों जीव उस मालक दे गुणा नूं याद करता है, वाहेगुरु का सिमरन करता है, तां उह परमेशर आप कृपा करके जमा दियां फाहियां कट दिंदे ने। और जेड़े पंज राह मार ने सतसंगत जी, वह भी फिर इस जीव नूं पो नहीं सकदे, जेड़े अठे पैर ही इस नूं तंग करदे सी, जदों ये जीव सिमरन नाल जुड़ गया, मालक नाल जुड़ गया, तो सतसंगत जी वह पंज डाकू पंज चोर पंज राह मार जेड़े ने वह अपने आप ही पिछे हट जाते ने। जिवें प्रतख किसी दे पिछे चोर डाकू लगे होन, वह दौड़ के मालक दी चरण शरण विच पहुँच जावे, ते सतसंगत जी वह प्रतख चोर डाकू जेड़े वह भी पिछे हट जाते ने। इस तरह जेड़ा जीव जेड़ा मनुख दौड़ के गुरु की शरण में आ जाता है, प्रभु के सिमरन नाल जुड़ जाता है। ये फिर पिछे हट जाते ने, फिर उन्हें सताते नहीं। नाल साहब सतगुरु पातशाह जी ने सिमरन की युक्ति भी दसी है, उस मालक नू मन करके भी चेते रखना। कारोबार धंधे करद्या भी उस मालक नू चेते रखना, और इस तरह बचन करके भी उस वाहेगुरु नू चेते रखना है। ता असी उस मालक दे दर तो सारे ही फल प्राप्त करांगे जिन्हां ते वाहेगुरु ने कृपा की। सत संगत जी, उन्हां नू परमेश्वर ने अपने बना लिया, जिन्हां नू अपने बना लिया उन्हां नू केवल नाम सिमरन की दात ते भगती का रस दिता है। सब सतगुरु पातशाह जी कहिंदे आदि तो लैके अंत तक वो परमेश्वर है, उहदे तो बगैर होर कोई दूजा नहीं। आओ प्यार सहित सतगुरु पातशाह जी दे इस पावन पवित्र हुक्मनामे की विचार जो है आपां सांझी करिए। मन बिरतियां नूं एकाग्र करके सरवण करना करो जी।
सतनाम श्री वाहे गुरु साहिब जी, राग सूही महला पंजवा घर तीजा।
सत संगत जी, राग सूही विच सतगुरु पंजवें पातशाह जी का उचारण किया होया ये पावन पवित्र शब्द गुरु ग्रंथ साहिब जी दे अंग 760 ते सुभायमान है। अते तीजे घर सुरताल विच सतगुरु जी ने इस शब्द का गायन किया है। कई बार कई वीर इतराज करते ने कि जेड़ा हुक्मनामा सचखंड श्री हरिमंदर साहब जी तो प्राप्त हुंदा है वो हुक्मनामा 1430 अंग वाले गुरु ग्रंथ साहब जी दे नाल मेल नहीं खांदा। सतसंगत जी, उहदा कारण यह, सचखंड श्री हरिमंदर साहब जी दे अंदर गुरु काल तो लैके हाथ लिखित स्वरूप प्रकाशमान हुंदे ने। हाथ लिखित स्वरूप दे अंग जेड़े ने वो वध घट हुंदे ने, ते जदों आपां वो हुक्मनामा 1430 अंग वाले गुरु ग्रंथ साहब जी तो वेखते हाँ, तो वह हुक्मनामा जाता सज्जे पासे विचकार हुंदा है जा खब्बे पासे कई बार थल्लों आरंभ हुंदा है। फर्क अंगां दा है क्योंकि वह हथ लिखित स्वरूप ने। इस करके इस भुलेखे विच नहीं पैना चाहिदा। सचखंड श्री हरिमंदर साहब जी दे सिंह साहिबान ਸਿੱਖ ਰਹਿਤ ਮਰਜ਼ਾਦਾ ਅਨੁਸਾਰ ਹੀ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਜਿਹੜਾ ਉਹ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ। ਖੱਬੇ ਪੰਨੇ ਤੋਂ ਆਰੰਭ ਕਰਕੇ ਸਤਸੰਗਤ ਜੀ ਸੱਜੇ ਪਾਸੇ ਤੋਂ ਜੇ ਖੱਬੇ ਪਾਸੇ ਉੱਪਰ ਨਾ ਹੁਕਮਨਾਮਾ ਹੋਵੇ ਤਾਂ ਪੱਤਰਾ ਥੱਲ ਕੇ ਪਿਛਲੇ ਪਾਸਿਓਂ ਆਰੰਭ ਕਰਕੇ ਸੱਜੇ ਪਾਸੇ ਤੋਂ ਆਰੰਭ ਕਰਕੇ ਖੱਬੇ ਪਾਸੇ ਉਹਦੀ ਸਮਾਪਤੀ ਕੀਤੀ ਜਾਂਦੀ ਹੈ। ਹੈ ਮਰਜ਼ਾਦਾ ਇਹੀ ਹੈ ਜੋ ਆਪਾਂ ਆਮ ਗੁਰਦੁਆਰਿਆਂ ਦੇ ਵਿੱਚ 1430 ਪੰਨੇ ਵਾਲੇ ਅੰਗ ਵਾਲੇ ਸਰੂਪ ਤੋਂ ਹੁਕਮਨਾਮਾ ਲੈਂਦੇ ਹਾਂ। ਮਰਜ਼ਾਦਾ ਉਹੀ ਹੈ ਪਰ ਸਿਰਫ ਹੱਥ ਲਿਖਤ ਸਰੂਪ ਦੇ ਅੰਗਾਂ ਦਾ ਫਰਕ ਹੁੰਦਾ ਹੈ, ਜਿਸ ਕਰਕੇ ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ। ਸਤਿਗੁਰੂ ਜੀ ਨੇ ਆਰਾਵ ਸੂਹੀ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਕੀਤਾ ਹੈ। ਤੀਜੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ ਗਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪਾਲਣਹਾਰ ਹੈ ਅਤੇ ਸਾਰਿਆਂ ਦੀ ਲੈਤਾ ਕਰਨ ਵਾਲਾ ਹੈ। ਸਤਿਗੁਰ ਸਤ ਚੇਤਨ ਆਨੰਦ ਸਰੂਪ ਹੈ, ਪ੍ਰਸਾਦ ਕਿਰਪਾ ਸਰੂਪ ਹੈ, ਜੋ ਇੱਕ ਹੈ ਸਾਰਿਆਂ ਦਾ ਪ੍ਰਕਾਸ਼ਕ। ਉਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ, ਸਤਿਗੁਰ ਬਾਝ ਗੁਰ ਨਹੀਂ ਕੋਈ, ਨਾ ਗੁਰੇ ਕਾ ਹੈ ਨਾਉਂ ਬੁਰਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕੋਈ ਗੁਰੂ ਨਹੀਂ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਨਹੀਂ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਨਹੀਂ ਹੋਇਆ, ਹਜ਼ੂਰ ਨੇ ਦਰਸਾਇਆ ਵੀ ਜਿਹੜਾ ਨਗੁਰਾ ਉਹਦਾ ਨਾਮ ਲੈਣਾ ਵੀ ਮਾੜਾ ਹੈ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਜ਼ਾਦਾ ਕਾਇਮ ਕੀਤੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉੱਥੇ ਨਾਲ ਹਜ਼ੂਰ ਨੇ ਹੁਕਮ ਕੀਤਾ ਸੀ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਪ੍ਰਥਮ ਰਹਿਤ ਇਹੋ ਜਾਣ ਖੰਡੇ ਕੀ ਪਹੁਲ ਛਕੇ। ਸਿੱਖ ਦੀ ਰਹਿਤ ਹੀ ਪਹਿਲੀ ਇਹ ਹੈ ਕਿ ਉਹ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ, ਤਿਆਰ ਬਰ ਤਿਆਰ ਹੋਵੇ, ਅੰਮ੍ਰਿਤ ਵੇਲਾ ਸੰਭਾਲੇ, ਨਿਤਨੇਮੀ ਹੋਵੇ, ਤਾਂ ਹੀ ਸਾਧ ਸੰਗਤ ਜੀ ਉਸ ਇੱਕ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ।
ਮਿਥਨ ਮੋਹ ਅਗਨ ਸੋਕ ਸਾਗਰ।
ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਦਾਰਥਾਂ ਦਾ ਮੋਹ ਨਾਸਵੰਤ ਹੈ। ਸਤਸੰਗਤ ਜੀ, ਮੋਹ ਬਹੁਤ ਪ੍ਰਬਲ ਹੈ। ਭੱਟਾਂ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਮੋਹ ਕੈ ਕੂਪ ਗੁਬਾਰ ਪਰਿਓ ਹੈ। ਜੀਵ ਮੋਹ ਦੇ ਅੰਨੇ ਖੂਹ ਵਿੱਚ ਡਿੱਗਾ ਹੋਇਆ ਹੈ। ਕਿਤੇ ਪਦਾਰਥਾਂ ਨਾਲ ਮੋਹ ਕਰਦਾ ਹੈ, ਕਿਤੇ ਪਰਿਵਾਰ ਨਾਲ ਮੋਹ ਕਰਦਾ ਹੈ, ਕਿਤੇ ਸੱਜਣਾ ਮਿੱਤਰਾਂ ਨਾਲ ਮੋਹ ਕਰਦਾ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੋਹ ਸਦੀਵ ਕਾਲ ਨਿਭਣ ਵਾਲਾ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਿੱਥੇ ਜਗਤ ਦੀ ਸੰਸਾਰ ਦੀ ਪ੍ਰੀਤ ਝੂਠੀ ਹੈ, ਸਤਸੰਗਤ ਜੀ, ਉੱਥੇ ਇਹ ਮੋਹ ਵੀ ਨਾਸਵੰਤ ਹੈ। ਪਦਾਰਥਾਂ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਇਹ ਮੋਹ ਬਹੁਤ ਪ੍ਰਬਲ ਹੈ। ਸਤਿਗੁਰੂ ਜੀ ਨੇ ਸੰਸਕ੍ਰਿਤੀ ਦੇ ਸਲੋਕਾਂ ਵਿੱਚ ਵੀ ਦਰਸਾਇਆ, ਹਜ਼ੂਰ ਕਹਿੰਦੇ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਹੇ ਮੋਹ, ਤੂੰ ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ। ਅਤੇ ਜਿਹੜੇ ਵੱਡੇ ਵੱਡੇ ਬਲਵਾਨ ਸੀ ਨਾ, ਮੰਨੇ ਪਰਮੰਨੇ, ਤੂੰ ਉਹਨਾਂ ਨੂੰ ਵੀ ਮਲ ਕੇ ਸੁੱਟ ਦਿੱਤਾ। ਸਤਸੰਗਤ ਜੀ, ਮੋਹ ਦੀ ਬਾਬਤ ਕਈ ਵਿਦਵਾਨਾਂ ਨੇ ਸਾਖੀਆਂ ਦਾ ਵੀ ਜ਼ਿਕਰ ਕੀਤਾ ਕਿ ਮਨੁੱਖ ਜਿੰਨਾ ਮਰਜ਼ੀ ਹੈ ਮੋਹ ਨੂੰ ਵਸ ਕਰਨ ਦਾ ਯਤਨ ਕਰੇ, ਘਰੋਂ ਬਾਹਰ ਚਲੇ ਜਾਵੇ, ਪਰਿਵਾਰ ਨੂੰ ਛੱਡ ਦੇਵੇ, ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਲੁਕ ਜਾਵੇ, ਮੋਹ ਫੇਰ ਵੀ ਜਾਗ ਪੈਂਦਾ ਹੈ। ਮੋਹ ਦੀ ਬਾਬਤ ਇੱਕ ਵਿਦਵਾਨ ਨੇ ਸਾਖੀ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਨੇ ਵੀ ਇੱਕ ਬੱਚਾ ਛੋਟੀ ਉਮਰ ਵਿੱਚ ਹੀ ਘਰੋਂ ਚਲਾ ਗਿਆ, ਉਹ ਜਾ ਕੇ ਮਹਾਤਮਾ ਦੇ ਨਾਲ ਰਲ ਗਿਆ, 15-20 ਸਾਲ ਉਹਨੂੰ ਗੁਜ਼ਰ ਗਏ, ਮਹਾਤਮਾ ਦੇ ਜਥੇਬੰਦੀ ਵਿੱਚ ਰਹਿੰਦਿਆਂ ਇੱਕ ਦਿਨ ਉਹਦੇ ਮਨ ਵਿੱਚ ਮੋਹ ਜਾਗ ਪਿਆ ਵੀ ਮੈਂ ਆਪਣੇ ਪਰਿਵਾਰ ਨੂੰ ਮਿਲ ਕੇ ਆਵਾਂ। 15-20 ਸਾਲਾਂ ਤੋਂ ਬਾਅਦ ਜਦੋਂ ਉਹ ਵਾਪਸ ਪਰਤਿਆ, ਘਰ ਆਇਆ, ਆਪਣੇ ਭੈਣ ਭਰਾਵਾਂ ਨੂੰ ਮਿਲਿਆ ਅਤੇ ਸਤਸੰਗਤ ਜੀ, ਉਹਨਾਂ ਦੇ ਬੱਚੇ ਖੇਡ ਰਹੇ ਸੀ, ਉਹਨਾਂ ਬੱਚਿਆਂ ਨੂੰ ਵੇਖ ਕਰਕੇ ਉਹਦੇ ਮਨ ਵਿੱਚ ਮੋਹ ਹੋਰ ਪ੍ਰਬਲ ਹੋ ਗਿਆ ਵੀ ਜੇ ਮੈਂ ਘਰ ਰਹਿੰਦਾ ਮੇਰੀ ਵੀ ਸ਼ਾਦੀ ਹੁੰਦੀ ਅਤੇ ਅੱਜ ਮੇਰੇ ਵੀ ਬੱਚੇ ਇਸ ਤਰ੍ਹਾਂ ਖੇਡਦੇ ਹੁੰਦੇ। ਸਾਖੀਕਾਰ ਨੇ ਜ਼ਿਕਰ ਕੀਤਾ ਹੈ ਕਿ ਪ੍ਰਸ਼ਾਦਾ ਬੀਬੀਆਂ ਨੇ ਪਕਾਇਆ ਅਤੇ ਉਸ ਨੌਜਵਾਨ ਨੂੰ ਜਿਹਦੇ ਮਨ ਵਿੱਚ ਮੋਹ ਜਾਗਿਆ ਸੀ, ਕਿਹਾ ਪ੍ਰਸ਼ਾਦਾ ਬਾਹਰ ਹਾਲੀਆਂ ਨੂੰ ਫੜਾਇਆ, ਬਾਹਰ ਗਿਆ ਖੇਤਾਂ ਦੇ ਵਿੱਚ ਹਾਲੀਆਂ ਨੂੰ ਪ੍ਰਸ਼ਾਦਾ ਛਕਾਇਆ, ਖੂਹ ਦੇ ਉੱਤੇ ਸਤਸੰਗਤ ਜੀ, ਠੰਡੀ ਛਾਂ ਸੀ ਬੋੜ ਦੀ, ਖੂਹ ਦੇ ਕਿਨਾਰੇ 'ਤੇ ਸੌਂ ਗਿਆ। ਸੁੱਤੇ ਪੈ ਨੂੰ ਉਹੀ ਸੁਪਨਾ ਮੋਹ ਦਾ ਆ ਰਿਹਾ ਸੀ, ਸੁੱਤੇ ਪਿਆ ਉਹਨੂੰ ਸੁਪਨਾ ਆਇਆ ਅਤੇ ਸੁਪਨੇ ਵਿੱਚ ਉਹਦੀ ਸ਼ਾਦੀ ਹੋਈ ਅਤੇ ਸ਼ਾਦੀ ਤੋਂ ਬਾਅਦ ਉਹਦੇ ਘਰ ਬੱਚਾ ਪੈਦਾ ਹੋਇਆ ਅਤੇ ਸੁਪਨੇ ਵਿੱਚ ਹੀ ਸਤਸੰਗਤ ਜੀ, ਉਹਦੀ ਔਰਤ ਨੇ ਉਹਨੂੰ ਕਿਹਾ ਸਵਾਮੀ ਜੀ ਥੋੜ੍ਹਾ ਜਿਹਾ ਪਾਸਾ ਵੱਟੋ ਅਤੇ ਆ ਬੱਚੇ ਨੂੰ ਨਾਲ ਪਵਾ ਲਓ। ਜਦੋਂ ਉਹਨੇ ਸੁਪਨੇ ਦੇ ਸੁੱਤਿਆ ਪਿਆ ਹੈ ਤਾਂ ਸੁਪਨਾ ਸੀ ਨਾ ਮੋਹ ਦਾ, ਜਦੋਂ ਸੁੱਤੇ ਪਿਆ ਉਹਨੇ ਪਾਸਾ ਵੱਟਿਆ ਅਤੇ ਉਹ ਕੜੰਮ ਕਰਕੇ ਖੂਹ ਵਿੱਚ ਜਾ ਡਿੱਗਾ। ਹਾਲੀ ਭੱਜੇ ਆਏ, ਉਹਨਾਂ ਨੇ ਆ ਕੇ ਖੂਹ ਵਿੱਚੋਂ ਕੱਢਿਆ, ਪੁੱਛਿਆ ਕੀ ਹੋਇਆ ਤੈਨੂੰ, ਕਹਿਣ ਲੱਗਾ ਹੋਣਾ ਕੀ ਸੀ, ਅਜੇ ਤਾਂ ਸੁਪਨੇ ਵਿੱਚ ਹੀ ਬੱਚਾ ਆਇਆ ਅਤੇ ਉਹਨੇ ਮੈਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਹੈ, ਅਤੇ ਜੇ ਕਿਤੇ ਪਰਤੱਖ ਸ਼ਾਦੀ ਹੋ ਜਾਂਦੀ, ਬਾਲ ਬੱਚਾ ਹੋ ਜਾਂਦਾ ਤਾਂ ਫਿਰ ਪਤਾ ਨਹੀਂ ਸੀ ਕੀ ਬਣਨਾ। ਸਤਸੰਗਤ ਜੀ, ਮੋਹ ਪ੍ਰਬਲ ਹੈ, ਅਜਿੱਤ ਹੈ, ਇਸ ਮੋਹ ਨੇ ਦੇਵਤਿਆਂ ਨੂੰ, ਗਣਾਂ ਨੂੰ, ਗੰਧਰਵਾਂ ਨੂੰ, ਪਸ਼ੂ ਪੰਛੀਆਂ ਨੂੰ ਵੀ ਮੋਹ ਲਿਆ। ਉਹਨਾਂ ਦੇ ਉੱਤੇ ਵੀ ਇਹਨੇ ਆਪਣਾ ਜਾਲ ਪਸਾਰਿਆ ਹੈ। ਮੋਹ ਤੋਂ ਕੋਈ ਵਿਰਲਾ ਹੀ ਬਚਿਆ ਹੈ। ਆਪਾਂ ਕੱਲ੍ਹ ਹੀ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਹੈ ਅਤੇ ਵਿਦਵਾਨਾਂ ਨੇ ਦਰਸਾਇਆ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਰਹਿੰਦਿਆਂ ਬਾਬਾ ਦੇਖਾ ਧਿਆਨ ਧਾਰ ਜਾਉਤੀ ਸਭ ਪ੍ਰਿਥਵੀ ਦਿਸਿਆ ਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਧਿਆਨ ਧਾਰ ਕੇ ਵੇਖਿਆ ਅਤੇ ਸਾਰੀ ਧਰਤੀ ਜਿਹੜੀ ਸੀ ਨਾ ਉਹ ਹਜ਼ੂਰ ਨੂੰ ਸੜਦੀ ਨਜ਼ਰ ਆਈ ਹੈ। ਵਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਗੈਰ ਅਗਿਆਨਤਾ ਦਾ ਗਾੜਾ ਹਨੇਰਾ ਹੈ। ਅਗਿਆਨਤਾ ਦੇ ਹਨੇਰੇ ਵਿੱਚ ਸਾਧ ਸੰਗਤ ਜੀ ਲੁਕਾਈ ਜਿਹੜੀ ਸੀ, ਮੋਹ ਵਸ ਹੋ ਕੇ, ਕ੍ਰੋਧ ਵਸ ਹੋ ਕੇ, ਹੰਕਾਰ ਵਸ ਹੋ ਕੇ, ਤ੍ਰਿਸ਼ਨਾ ਵਸ ਹੋ ਕੇ ਹਾਏ ਹਾਏ ਕਰਦੀ ਸਤਿਗੁਰਾਂ ਨੂੰ ਸੁਣਾਈ ਦਿੱਤੀ। ਅਤੇ ਫਿਰ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਦਾ ਸੁਧਾਰ ਕਰਨ ਵਾਸਤੇ ਚੜ੍ਹਿਆ, ਸੋਧਣ ਧਰਤ ਲੁਕਾਈ, ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ 1554 ਬਿਕਰਮੀ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਆਪਣੇ ਪਰਿਵਾਰ ਦਾ ਮੋਹ ਛੱਡ ਕੇ ਧਰਤੀ ਦੇ ਲੋਕਾਂ ਦਾ ਸੁਧਾਰ ਕਰਨ ਵਾਸਤੇ ਤੁਰੇ ਨੇ। ਇੱਥੇ ਵਿਦਵਾਨਾਂ ਨੇ ਇੱਕ ਹੋਰ ਵੀ ਗੱਲ ਕਹੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਤੁਰਨ ਲੱਗੇ ਉਸ ਵੇਲੇ ਹਜ਼ੂਰ ਦੇ ਦੋਨੋਂ ਬੱਚੇ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ, ਇੱਕ ਨੇ ਸੱਜੀ ਬਾਹ ਫੜੀ ਹੈ, ਇੱਕ ਨੇ ਖੱਬੀ ਬਾਹ ਫੜੀ ਹੈ, ਸਾਹਮਣੇ ਖਲੋਤੀ ਹੈ ਸਾਡੇ ਸਤਿਕਾਰਯੋਗ ਜਗਤ ਮਾਤਾ ਮਾਤਾ ਸੁਲੱਖਣੀ ਜੀ, ਨਾਲ ਖਲੋਤੇ ਨੇ ਬੇਬੇ ਨਾਨਕੀ ਜੀ। ਅਤੇ ਬੇਬੇ ਨਾਨਕੀ ਇਹ ਗੱਲ ਕਹਿੰਦੀ ਹੈ ਵੀ ਵੀਰ ਜੀ ਆ ਵੇਖੋ ਛੋਟੇ ਛੋਟੇ ਬੱਚੇ ਕਿਵੇਂ ਵਿਲਕਦੇ ਨੇ, ਤੁਸੀਂ ਇਹਨਾਂ ਨੂੰ ਛੱਡ ਕੇ ਨਾ ਜਾਓ। ਅਤੇ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਬੇ ਇਹ ਤਾਂ ਦੋ ਵਿਲਕਦੇ ਨੇ ਅਤੇ ਜਦੋਂ ਮੈਂ ਧਿਆਨ ਲਾ ਕੇ ਵੇਖਦਾ ਹਾਂ ਸਾਰੀ ਸ੍ਰਿਸ਼ਟੀ ਹੀ ਵਿਲਕਦੀ ਨਜ਼ਰ ਆ ਰਹੀ ਹੈ। ਅਤੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਹੀ ਇਸੇ ਕਰਕੇ ਹੈ ਵੀ ਜਿਹੜੇ ਲੱਖਾਂ ਵਿਲਕਦੇ ਨੇ ਉਹਨਾਂ ਨੂੰ ਚੁੱਪ ਕਰਾ ਕੇ ਆ। ਹੁਣ ਇਹਨਾਂ ਨੂੰ ਚੁੱਪ ਕਰਾਵਾਂ ਕਿ ਉਹਨਾਂ ਨੂੰ ਚੁੱਪ ਕਰਾਵਾਂ? ਸਾਹੀਕਾਰਾਂ ਨੇ ਜ਼ਿਕਰ ਕੀਤਾ ਇਹਨਾਂ ਬਚਨ ਕਰਕੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦਿਨ ਦੀਵੀ ਚਿੱਟੇ ਦੇਣ। ਕੁਛ ਐਸੇ ਲੋਕਾਂ ਦਾ ਵੀ ਜ਼ਿਕਰ ਕੀਤਾ ਸਤਸੰਗ ਜੀ ਜਿਹੜੇ ਰਾਤ ਦੇ ਹਨੇਰੇ ਵਿੱਚ ਨੱਠੇ, ਪਰ ਉਹਨਾਂ ਦੇ ਨੱਠਣ ਤੋਂ ਪਹਿਲਾਂ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਉਹਨਾਂ ਨੇ ਕਈ ਵਾਰ ਤੁਰਨਾ ਕੀਤਾ ਅਤੇ ਜਦੋਂ ਹਨੇਰੇ ਵਿੱਚ ਉਹ ਪਰਿਵਾਰ ਦਾ ਮੂੰਹ ਵੇਂਦੇ ਸੀ ਨਾ ਅਤੇ ਮੋਹ ਵਸ ਹੋ ਕੇ ਫਿਰ ਬਹਿ ਜਾਂਦੇ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਰਤੀ ਦੇ ਲੋਕਾਂ ਦਾ ਸੁਧਾਰ ਕਰਨ ਵਾਸਤੇ ਤੁਰੇ ਨੇ। ਔਰ ਵਿਦਵਾਨਾਂ ਨੇ ਦਰਸਾਇਆ ਵੀ ਪਹਿਲੀ ਯਾਤਰਾ ਬੜੀ ਲੰਮੀ ਸੀ, ਤਕਰੀਬਨ 9 ਸਾਲ ਦੀ ਯਾਤਰਾ ਆ ਸੀ। ਕਿਤੇ ਕਨੇਡਾ, ਅਮੈਰੀਕਾ, ਇੰਗਲੈਂਡ 6 ਮਹੀਨੇ ਜਾਣਾ ਹੋਵੇ ਨਾ ਅਤੇ ਜਹਾਜ਼ ਤੋਂ ਉਤਰਦਿਆਂ ਹੀ ਜਾ ਕੇ ਫੋਨ ਕਰਦੇ ਹਾਂ ਕਿ ਮੈਂ ਸੁੱਖ ਆਨੰਦ ਨਾਲ ਪਹੁੰਚ ਗਿਆ, ਠੀਕ ਠਾਕ ਪਹੁੰਚ ਗਿਆ। ਅਤੇ ਫਿਰ 10ਵੀਂ ਦਿਨੀ, 15ਵੀਂ ਦਿਨੀ, ਮਹੀਨੇ ਪਿੱਛੋਂ ਅਸੀਂ ਫੋਨ ਕਰਦੇ ਹੀ ਰਹਿੰਦੇ ਹਾਂ ਵੀ ਠੀਕ ਠਾਕ ਆ, ਪਰਿਵਾਰ ਠੀਕ ਆ, ਨਵੀਂ ਠੀਕ ਆ। ਧੰਨ ਗੁਰੂ ਨਾਨਕ ਸਾਹਿਬ ਜੀ, ਨਾ ਉਸ ਵੇਲੇ ਕੋਈ ਟੈਲੀਫੋਨ ਸੀ, ਨਾ ਕੋਈ ਵਾਇਰਲੈਸ ਸੀ, ਨਾ ਹੀ ਸਾਧ ਸੰਗਤ ਜੀ ਕੋਈ ਇੰਨਾ ਸੁਨੇਹੇ ਦਾ ਪ੍ਰਬੰਧ ਹੀ ਸੀ। 9 ਸਾਲ ਪਰਿਵਾਰ ਨੂੰ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਕਿੱਥੇ ਹੈ। 9 साल की यात्रा पहली सतगुरां ने की, जिस विच हजूर ने सतसंगत जी विद्वाना ने दर्शाया कि सतगुरु जी ने चार उदासियां धारण कीतियां। ये उदासियां की सन? प्रचार दियां चार फेरियां सन। जिहड़ा हजूर ने निर्मल पंथ तोरिया ना, सिख धर्म यह निर्मल पंथ है, इस दे प्रचार वास्ते साहब सतगुरु पातशाह जी ने बाबे तारे चार चक नौ खंड पृथ्वी सच्चा ढोआ। सतगुरु जी चौहां दिशावां विच गए, नौ खंड धरती का सतगुरां ने भ्रमण किया, और जिथे जिथे गए सत संगत जी उन्हां लोकां नूं सत धर्म का उपदेश दे के एक नाल जोड़िया। जिहड़े लोग जनता नूं तंग करदे सी, जिन्हां दे हथों जनता तंग हो के हाए हाए करदी सी, उन्हां नूं भी मेरे गुरदेव सतगुरु गुरु नानक साहब जी ने सीधे रस्ते तोरिया। भावें वह कोई राक्षस सी, भावें कोई ठग सी, भावें कोई चोर सी, भावें जादूगर सी, सत संगत जी भावें कोई पखंडी सी, सारिआं नूं सतगुरु जी ने सीधे रस्ते पाउणा कीता। गरीब नवाज सतगुरु पातशाह जी कहिंदे, मोह है तो प्रबल पर मेरे गुरदेव गुरु नानक साहब जी ने इस मोह दे उत्ते सत संगत जी काबू पाया है। तो जिहड़ा गुरु शब्द नाल जुड़ जाता है ना, गुर शब्द का अभ्यासी हो जाता है, सतगुरु की कृपा नाल वह मोह दे उत्ते तकरीबन काबू पा लेता है। सतगुरु जी कहिंदे, मिथन मोह अगन शोक सागर। नासवंत पदार्थां दा मोह सदीव काल नहीं। पदार्थ आ गए तो मोह करता है, प्रसन्न हुंदा है, खुश हुंदा है, पदार्थ चले गए तो सतसंगत जी फिर रोण लग पैंदा है। सतगुरु जी ने गुरबाणी विच जिक्र किया, हजूर कहिंदे ने जदों पदार्थ आउंदे ने बड़ा खुश हुंदा है, माया गई तब रोवन लगत है, जदों माया चले गई पदार्थ चले गए फिर उदों रोण लग पैंदा है। सतगुरु जी कहिंदे, ये मिथ्या होया है, नासवंत है, अगन सोख सागर। इस तरह तृष्णा की अग यह भी प्रबल है, तृष्णा की अग भी सत संगत जी किसी किसी की मिटदी है, नहीं तो बहुते लोग तृष्णा की अग विच लपेटे हुए ने। तृष्णा बिरले ही की बुझी है, कोट जोरे लाख करोरे मन ना हो रे, परा परा ही को लुझी है। तृष्णा कई प्रकार की व्यापदी है, कई तरीकों नाल तृष्णा मनुख नूं घेरदी है, पर कोई सूरमा ही इस तृष्णा तो बचिया होवेगा। सतगुरु जी कहिंदे ने, नासवंत पदार्थां दा मोह सदीव काल नहीं। ये जिहड़ी तृष्णा दे वस असीं पै के तृष्णा राच ना पर घर जावां, असीं कई वार तृष्णा दे वस हो के डेरियां ते धक्के खांदे फिरदे हां। कोई किसी पासे तुरिया फिरदा, कोई किसी पासे, तृष्णा वासी है ना। जे घर दे विच गरीबी आ गई तो असीं धागे तबीतां वालिआं कोल तुर पैंदे हां भी चलो फलाना सियाणा है उहदे कोलों धागा लिआउणे आ, साडी गरीबी दूर हो जाए, भी तृष्णा वासी जाने आ ना। सतगुरु जी कहिंदे, तृष्णा राच ना पर घर जावां, ऐ मनुख तृष्णा दे वस हो के पराए घर ना जावी, पराए घर वालों ने तेरी तृष्णा नहीं मिटनी। गुरु नानक साहब जी ने यह सानू हुक्म किया है, दुबधा ना पढ़ो, हर बिन होर ना पूजाओ, मड़े मसाण ना जाई, तृष्णा राच ना पर घर जावां। फिर पुछया, महाराज की करां? तो मेरे गुरदेव कहिंदे, नाम जपया कर। नाम पुछया जी, नाम नाल तृष्णा बुझ जाएगी? तो हजूर कहिंदे, हाँ तृष्णा नाम बुझाई, नाम तो बगैर ये बुझ ही नहीं सकती, नाम तो बगैर ये मेट ही नहीं सकती, नाम ही इस तृष्णा नूं मेट सकदा है। सतगुरु पातशाह जी कहिंदे ने, नासवंत पदार्थां दे मोह ਤ੍ਰਿਸ਼ਨਾ ਦੀ ਅੱਗ, ਇਸੇ ਤਰ੍ਹਾਂ ਸੋਕ ਗਮੀ। ਸਤ ਸੰਗਤ ਜੀ, ਇਹ ਸਾਰਾ ਜਿਹੜਾ ਸਾਗਰ ਸਮੁੰਦਰ ਹੈ,
ਪਰ ਕਿਰਪਾ ਉਧਰ ਹਰ ਨਾਗਰ।
ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਵਿੱਚ ਸਾਨੂੰ ਅਰਦਾਸ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਵੀ ਇਹਨਾਂ ਤੋਂ ਕਿਵੇਂ ਬਚਣਾ ਹੈ। ਕਰ ਕਿਰਪਾ ਉਧਰ ਹਰ ਨਾਗਰ, ਹੇ ਹਰੀ, ਹੇ ਵਾਹਿਗੁਰੂ, ਆਪ ਕਿਰਪਾ ਕਰਕੇ ਸਾਨੂੰ ਇਹਨਾਂ ਤੋਂ ਬਚਾਉਣਾ ਕਰੋ, ਨਾਸਵੰਤ ਪਦਾਰਥਾਂ ਦੇ ਮੋਹ ਤੋਂ, ਤ੍ਰਿਸ਼ਨਾ ਦੀ ਅੱਗ ਤੋਂ, ਗਮੀ ਤੋਂ। ਇਹ ਜਿਹੜਾ ਸਮੁੰਦਰ ਹੈ ਨਾ, ਸੰਸਾਰ ਸਮੁੰਦਰ, ਦੁੱਖਾਂ ਦਾ ਘਰ, ਮਹਾਰਾਜ ਆਪ ਇਹਦੇ ਤੋਂ ਸਾਨੂੰ ਕਿਰਪਾ ਕਰਕੇ ਬਚਾਉਣਾ ਕਰੋ।
ਚਰਨ ਕਮਲ ਸਰਣਾਈ ਨਾਰਾਇਣ।
ਇਹ ਪਰਮਾਤਮਾ, ਅਸੀਂ ਤੁਹਾਡੇ ਸੋਹਣੇ ਕਮਲਾਂ ਵਰਗੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ, ਤੁਹਾਡੀ ਚਰਨ ਸ਼ਰਨ ਆਏ ਹਾਂ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਦੀਨਾ ਨਾਥ ਭਗਤ ਪਰਾਇਣ।
ਹੇ ਅਕਾਲ ਪੁਰਖ, ਆਪ ਦੀਨਾ ਨਾਥ ਹੋ, ਗਰੀਬਾਂ ਦੇ ਮਾਲਕ ਹੋ, ਗਰੀਬਾਂ ਦੇ ਖਸਮ ਹੋ, ਗਰੀਬਾਂ ਦੀਆਂ ਪੁਕਾਰਾਂ ਸੁਣਨ ਵਾਲੇ ਹੋ ਅਤੇ ਭਗਤਾਂ ਦਾ ਆਸਰਾ ਰੂਪ ਹੋ। ਸਤਸੰਗ, ਜਿੱਥੇ ਉਹ ਦੀਨਾ ਨਾਥ ਹੈ, ਗਰੀਬਾਂ ਦੀ ਬਾਂਹ ਫੜਦਾ ਹੈ, ਸਤਿਗੁਰੂ ਜੀ ਕਹਿੰਦੇ ਉੱਥੇ ਭਗਤਾਂ ਦਾ ਆਸਰਾ ਰੂਪ ਹੈ, ਜਿਹੜੇ ਭਗਤੀ ਵਿੱਚ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਵੀ ਆਸਰਾ ਦਿੰਦਾ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਨੂੰ ਆਸਰਾ ਦਿੱਤਾ, ਭਗਤ ਨਾਮਦੇਵ ਜੀ ਨੂੰ ਆਸਰਾ ਦਿੱਤਾ, ਭਗਤ ਕਬੀਰ ਸਾਹਿਬ ਜੀ ਨੂੰ ਆਸਰਾ ਦਿੱਤਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਗਤੀ ਕਰਨ ਲੱਗ ਜਾਂਦੇ ਨੇ ਉਹਨਾਂ ਦਾ ਉਹ ਆਸਰਾ ਰੂਪ ਹੈ। ਪ੍ਰਣਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਨਾਥਾ ਨਾਥ ਭਗਤ ਭੈ ਮਿਟਨ।
ਜਿਹੜੇ ਅਨਾਥ ਹਨ, ਯਤੀਮ ਹਨ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਕਈ ਵਾਰ ਬੱਚੇ ਦੇ ਸਿਰ ਤੋਂ ਮਾਤਾ ਪਿਤਾ ਦਾ ਛਾਇਆ ਉੱਠ ਜਾਵੇ ਅਤੇ ਅਸੀਂ ਕਹਿ ਦਿੰਦੇ ਵੀ ਇਹ ਅਨਾਥ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਦੇ 2 ਸਾਲ ਦੀ ਉਮਰ ਵਿੱਚ ਮਾਤਾ ਚੜ੍ਹਾਈ ਕਰ ਗਈ, 7 ਸਾਲ ਦੀ ਉਮਰ ਵਿੱਚ ਪਿਤਾ ਵੀ ਚੜ੍ਹਾਈ ਕਰ ਗਿਆ, ਪਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਮਾਤਾ ਪਿਤਾ ਦੇ ਛਾਏ ਤੋਂ ਤਾਂ ਵਾਂਝੇ ਹੋ ਗਏ। ਅਤੇ ਕਈ ਵਾਰ ਸਾਧ ਸੰਗਤ ਜੀ, ਐਸੇ ਬੱਚੇ ਚੋਰੀ ਕਰਨ ਲੱਗ ਪੈਂਦੇ ਨੇ, ਮੰਗਣ ਲੱਗ ਪੈਂਦੇ ਨੇ, ਪਰ ਗਰੀਬ ਨਿਵਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਾ ਕਿਸੇ ਦੀ ਚੋਰੀ ਕੀਤੀ, ਨਾ ਹੀ ਕਿਸੇ ਤੋਂ ਮੰਗਿਆ, ਆਪਣੀ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣਾ ਅਤੇ ਆਪਣੀ ਮਾਂ ਨਾਨੀ ਦਾ ਗੁਜ਼ਾਰਾ ਕਰਦੇ ਰਹੇ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਉਹਨਾਂ ਦਿਨਾਂ ਨੂੰ ਵਿਸਾਰਿਆ ਨਹੀਂ, ਭੁਲਾਇਆ ਨਹੀਂ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਦ ਤੁਮ ਹਰ ਜਾਨ ਹੋ ਆਪੇ, ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਰੁਲਦਾ ਫਿਰਦਾ ਸਾਂ, ਮੇਰੀ ਕੋਈ ਬਾਤ ਨਹੀਂ ਸੀ ਪੁੱਛਦਾ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕੀਤੀ ਅਤੇ ਮੈਂ ਕੀੜੇ ਨੂੰ ਇੱਕ ਮਹਾਨ ਪਦਵੀ 'ਤੇ ਉਹਨਾਂ ਨੇ ਬਿਰਾਜਮਾਨ ਕਰ ਦਿੱਤਾ। ਹਜ਼ੂਰ ਨੇ ਵੇਖੋ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਵੀ ਉਹ ਆਪਣੇ ਦਿਨ ਨਹੀਂ ਭੁਲਾਏ। ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਅਨਾਥਾ ਨਾਥ, ਉਹ ਯਤੀਮਾਂ ਦਾ ਨਾਥ ਹੈ, ਆਸਰਾ ਰੂਪ ਹੈ, ਭਗਤ ਭੈ ਮੇਟਣ, ਅਤੇ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਸਾਰੇ ਭੈ ਮੇਟਣ ਵਾਲਾ ਹੈ।
ਸਾਧ ਸੰਗ ਜਮਦੂਤਨ ਭੇਟਨ।
ਜਿਹੜੇ ਸਾਧ ਸੰਗਤ ਕਰਦੇ ਨੇ, ਸਾਧ ਸੰਗਤ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ, ਆਪਣੇ ਇੰਦਰੀਆਂ 'ਤੇ ਕਾਬੂ ਪਾਇਆ ਹੋਇਆ ਹੈ, ਸਤਸੰਗਤ ਜੀ ਮਨ ਨੂੰ ਵਸ ਵਿੱਚ ਕੀਤਾ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਜਿਹੜੇ ਉਹਨਾਂ ਦਾ ਸੰਗ ਕਰਦੇ ਨੇ ਨਾ, ਸਤਸੰਗੀ ਬਣ ਜਾਂਦੇ ਨੇ, ਗੁਰੂ ਕੀ ਸੰਗਤ ਵਿੱਚ ਆਉਂਦੇ ਨੇ, ਫਿਰ ਉਹਨਾਂ ਦਾ ਮਿਲਾਪ ਜਮਦੂਤਾਂ ਨਾਲ ਨਹੀਂ ਹੁੰਦਾ। ਜਮਦੂਤ ਜਿਨ੍ਹਾਂ ਦੀ ਬਾਬਤ ਵਿਦਵਾਨਾਂ ਨੇ ਇਹ ਵੀ ਦਰਸਾਇਆ ਵੀ ਕਾਲੇ ਮੂੰਹ ਵਾਲੇ ਹੁੰਦੇ ਨੇ, ਔਰ ਜਮ ਮਾਰਗ ਦੇ ਉੱਤੇ ਉਹ ਬੜਾ ਦੁੱਖ ਦਿੰਦੇ ਨੇ, ਪਰ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਸਾਧ ਸੰਗਤ ਜੀ, ਜਮਦੂਤ ਉਹਨਾਂ ਵੱਲੇ ਵੇਖਦੇ ਵੀ ਨਹੀਂ। ਧਰਮ ਰਾਜ ਨੇ ਉਹਨਾਂ ਜਮਦੂਤਾਂ ਨੂੰ ਕਿਹਾ ਹੋਇਆ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਨਾਹ ਹੋ ਅਨਾਹ ਤੂੰ ਅਨਾਹ ਛੁੱਟ ਹੈ ਨਿਗਟ ਨਾ ਜਾਈਓ ਦੂਤ। ਇਹ ਜਮਦੂਤੋ, ਜਿੱਥੇ ਪਰਮੇਸ਼ਰ ਦੇ ਪਿਆਰੇ ਗੁਰੂ ਕੀ ਸੰਗਤ ਬੈਠ ਕੇ ਸਿਮਰਨ ਭਜਨ ਕਰਦੀ ਹੈ ਨਾ, ਉਹਨਾਂ ਦੇ ਨੇੜੇ ਨਾ ਜਾਓ, ਅਤੇ ਜੇ ਕਦੇ ਤੁਸੀਂ ਉਹਨਾਂ ਦੇ ਨੇੜੇ ਚਲੇ ਗਏ, ਨਾ ਤੁਸੀਂ ਨਾ ਮੈਂ, ਨਾ ਹੀ ਇਹ ਆਪਣੀ ਜੰਮਪੁਰੀ ਛੁੱਟੇਗੀ, ਕਿਉਂਕਿ ਉਹ ਵੀ ਪਰਮਾਤਮਾ ਦੇ ਅਧੀਨ ਹੈ। ਜੇ ਅਸੀਂ ਲੇਖਾ ਦੇਣਾ ਨਾ, ਅਤੇ ਲੇਖਾ ਧਰਮ ਰਾਜੇ ਨੇ ਵੀ ਅੱਗੇ ਦੇਣਾ ਹੁੰਦਾ। ਇਸ ਕਰਕੇ ਸਾਧ ਸੰਗਤ ਜੀ ਉਹ ਪਰਮੇਸ਼ਰ ਦੇ ਅਧੀਨ ਹੈ, ਅਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਜਮਦੂਤ, ਉਹਨਾਂ ਨੂੰ ਨਹੀਂ ਮਿਲਦੇ, ਉਹਨਾਂ ਦਾ ਮਿਲਾਪ ਜਮਦੂਤਾਂ ਨਾਲ ਨਹੀਂ ਹੁੰਦਾ।
ਜੀਵਨ ਰੂਪ ਅਨੂਪ ਦਇਆਲਾ।
ਸਤਸੰਗਤ ਜੀ, ਪਰਮੇਸ਼ਰ ਜੀਵਨ ਰੂਪ ਹੈ, ਉਹ ਸਾਰਿਆਂ ਜੀਵਾਂ ਨੂੰ ਜੀਵਨ ਦਾਨ ਦਿੰਦਾ ਹੈ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਜੀ ਦਾਨ ਦੇ ਕੇ, ਜ਼ਿੰਦਗੀ ਦਾ ਦਾਨ ਦੇ ਕੇ ਭਗਤੀ ਵਿੱਚ ਲਾਉਂਦਾ ਹੈ, ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਉਪਮਾ ਤੋਂ ਰਹਿਤ ਹੈ, ਦਇਆ ਦਾ ਘਰ ਹੈ।
ਰਾਵਣ ਗੁਣਾ ਕਟੀਐ ਜਮ ਜਲ।
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰੀਏ, ਸਿਮਰਨ ਕਰੀਏ, ਅਤੇ ਫਿਰ ਜਮਾਂ ਦਾ ਜਾਲ, ਜਮਾਂ ਦੀ ਫਾਹੀ ਜਿਹੜੀ ਹੈ ਸਤਸੰਗਤ ਜੀ, ਉਹ ਕੱਟੀ ਜਾਂਦੀ ਹੈ, ਸਾਡੇ ਅਵਗਣ ਕੱਟੇ ਜਾਂਦੇ ਨੇ, ਜਿਹੜੇ ਫਾਹੀ ਬਣ ਕੇ ਸਾਨੂੰ ਚੰਬੜਦੇ ਨੇ, ਉਹ ਵਾਹਿਗੁਰੂ ਦਾ ਸਿਮਰਨ ਕੀਤਿਆਂ ਕੱਟੇ ਜਾਂਦੇ ਨੇ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ।
ਪਰ ਸਾਨੂੰ ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਅੰਮ੍ਰਿਤ ਨਾਮ ਰਸਨ ਨਿਤ ਜਾਪੈ। ਨਾਮ ਅੰਮ੍ਰਿਤ ਰੋਜ਼ਾਨਾ ਰਸਨਾਂ ਦੇ ਨਾਲ ਜਪਣਾ ਚਾਹੀਦਾ। ਨਾਮ ਜਪਦਿਆਂ ਜਪਦਿਆਂ ਸਤਸੰਗਤ ਜੀ ਅੰਮ੍ਰਿਤ ਦਾ ਸਵਾਦ ਆਉਂਦਾ ਹੈ, ਪਰ ਜਿਹੜੇ ਰੋਜ਼ਾਨਾ ਅਭਿਆਸ ਕਰਦੇ ਨੇ ਉਹਨਾਂ ਨੂੰ, ਇਹ ਨਹੀਂ ਵੀ ਇੱਕ ਦਿਨ ਜਪਿਆ ਅਤੇ ਮੁੜ ਕੇ ਮਹੀਨਾ ਚੇਤੇ ਹੀ ਨਾ ਆਇਆ, ਸੰਗਰਾਂਦ ਵਾਲੇ ਦਿਨ ਫਿਰ ਚੇਤੇ ਆ ਗਿਆ ਵੀ ਅਸੀਂ ਤਾਂ ਨਾਮ ਜਪਣਾ ਹੀ। ਐਸਾ ਨਹੀਂ, ਜਿਹੜੇ ਨਿੱਤ ਰੋਜ਼ਾਨਾ ਨਿਯਮ ਨਾਲ ਉੱਠ ਕੇ ਇਸ਼ਨਾਨ ਪਾਣ ਕਰਕੇ ਸਤਸੰਗਤ ਜੀ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ ਨਾ, ਨਾਮ ਅੰਮ੍ਰਿਤ, ਫਿਰ ਉਹਨਾਂ ਨੂੰ ਅੰਮ੍ਰਿਤ ਦਾ ਸਵਾਦ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਦਾ ਰਸ ਪ੍ਰਾਪਤ ਹੁੰਦਾ ਹੈ। ਰਸਨ ਨਿਤ ਜਾਪੇ, ਸਤਿਗੁਰੂ ਜੀ ਕਹਿੰਦੇ ਨਿਤ ਰਸਨਾਂ ਦੇ ਨਾਲ ਉਹਨੂੰ ਯਾਦ ਕਰੇ। ਹੁਣ ਹਜ਼ੂਰ ਨੇ ਇਹ ਵੀ ਦਰਸਾਇਆ ਵੀ ਜਿਹੜੀ ਰਸਨਾ ਨਾਮ ਨਹੀਂ ਜਪਦੀ ਉਹ ਕਿਸੇ ਅਰਥ ਨਹੀਂ, ਜਿਹੜੀ ਰਸਨਾ ਕੇਵਲ ਸਵਾਦਾਂ ਦੇ ਵਿੱਚ ਹੀ ਰਸੀ ਹੋਈ ਹੈ ਉਹਦਾ ਕੋਈ ਫਾਇਦਾ ਨਹੀਂ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਘਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਜੇ ਰਸਨਾ ਨਾਮ ਨਹੀਂ ਜਪਦੀ ਤਾਂ ਸਤਿਗੁਰੂ ਜੀ ਕਹਿੰਦੇ ਇਹਨੂੰ ਤਾਂ ਭੋਰਾ ਭੋਰਾ ਕਰਕੇ ਕੱਟ ਦੇਣੀ ਚਾਹੀਦੀ ਹੈ, ਇਹਦਾ ਕੋਈ ਫਾਇਦਾ ਨਹੀਂ। ਰਸਨਾ ਪਰਮੇਸ਼ਰ ਨੇ ਦਿੱਤੀ ਨਾਮ ਜਪਣ ਵਾਸਤੇ, ਅਸੀਂ ਕੇਵਲ ਇਹਨੂੰ ਸਵਾਦਾਂ ਦੇ ਵਿੱਚ ਜੋੜ ਲਿਆ ਹੈ। सतगुरु जी कहिंदे जिहड़ा नाम अमृत नूं रोजाना रसना द्वारा जपदा है
रोग रूप माया ना व्यापै।
सत संगत जी उन्हां नूं किसी प्रकार का रोग नहीं लगता। जिवें हौमे का रोग दीर्घ सतगुरां ने दर्शाया, सतगुरु जी कहिंदे हौमे का रोग भी उन्हां नूं नहीं व्यापदा। पर तख जिहड़े रोग ने ना ये भी नहीं लगते। रोग लग जावे तो रोग हटदा भी बड़ी मुश्किल है, दुख आ जावे तो चले भी जाता है, पर रोग नहीं हटता। सतगुरु जी कहिंदे ने जिहड़े नित रसना नाल परमेश्वर का नाम अमृत जपते ने उन्हां नूं रोग रूप माया ना व्यापे। सतसंगत जी उन्हां नूं रोग नहीं व्यापते, रोग पो नहीं सकते, रूप नहीं पो सकता, माया दे जिहड़े तीन गुण ने उन्हां दे नेड़े नहीं फटकदे।
जप गोबिंद संगी सब तारे।
पुछया महाराज उन्हां दी निशानी की है, हजूर कहिंदे उन्हां ने गोबिंद परमात्मा नूं जप के अपने सारे संगी साथियों नूं संसार तो तार लिया। बलिहारी तिन्ना गुरसिखा आप तरे तारेन सरिठा। भाई साहब भाई गुरदास जी कहिंदे मैं उन्हां गुरसिखा तो बलिहार जांदा हाँ जेडे आप गुरु शब्द का अभ्यास करके संसार समुद्र तो तर गए, संगी साथियों नूं ते सृष्टि नूं भी तार रहे। मंझ प्यारा गुरु नूं गुरमंझ प्यारा, मंझ गुरु का बोहिथा जग लंघन हारा। ऐसे ओ गुरु के लाल गुरु के सिख जेडे गुरु के जहाज बन गए ते सृष्टि नूं तार दे। सतगुरु जी कहिंदे उन्हां ने गोबिंद नूं जप के जिथे अपने संगी साथी तारे ने उथे सृष्टि नूं भी तारदे ने। जिन्नी नाम ते आया गए मसक्कत काल, नानक ते मुख उजले केती छुट्टी नाल। ते धन गुरु अंगद साहब सच्चे पातशाह जी ने इत्थे होर शब्द भी वरत्या, होर केती छुट्टी नाल। जिन्हां ने नाम जपया उन्हां दे ते मुख उजले हो गए, ते जेड़े उन्हां दे संगी साथी बन गए ना, ते सतगुरु पातशाह जी कहिंदे ओ होर कितने उन्हां दे नाल छुट गए, उन्हां दे नाल कितनियां दा पार उतारा हो गया है। जप गोबिंद संगी सब तारे। जिन्हां ने गोबिंद परमात्मा नूं जपया उन्हां ने परमेश्वर नूं जप के अपने संगी साथी अपने कुटुंब नूं भगत जना के इक ही कुल उधारे। सतगुरां ने गुरबाणी विच दर्शाया भगत जना दे इक ही कुल सतगुरु तार दिंदा है। सत नानकियां दे, सत सहुरियां दे, सत दादकियां दे इक ही कुल जिहड़े ने तर जांदे ने, जिहड़े परमेश्वर की भगती करते ने, प्रभु का जाप करते हैं।
होहत नाही पंच बटवारे।
सतसंगत जी जिहड़े पंज राह मार ने ना, काम क्रोध लोभ मोह ते हंकार, ये पंज राह मार ने। राह मार दा भाव हुंदा जिहड़ा रस्ते विच बैठा होवे ते झपट के पै जावे, बंदे नूं चित चेता ही ना होवे, उहनूं राह मार कहिंदे ने। राह विच बैठा मार देना, लुट के लै जाना, खो के लै जाना। इस तरह सतगुरु जी ने दर्शाया ये पंज जेड़े ने ये राह मार ने, ये बटवारे ने। और ये जांदे हुए जीव नूं रस्ते विच लुट लैंदे ने, किते काम दी वासना फुरदी है, किते क्रोध दी, किते लोभ दी, मोह दी, हंकार दी, ये पंज बटवारे ने। सतगुरां ने इन्हां नूं गुरबाणी विच पंज चोर भी दर्शाया, ते नाल हजूर ने भी दर्शाया भी ये पंज अंदर ही वसदे ने। इस देह ही अंदर पंच चोर वस है, काम क्रोध लोभ मोह अहंकारा, अमृत लूटे मनमुख ने बूझे कोई न सुने पुकारा। ਇਹ ਮਨੁੱਖ ਦੇ ਅੰਦਰੋਂ ਅੰਮ੍ਰਿਤ ਵਰਗੇ ਸ਼ੁਭ ਗੁਣ ਜਿਹੜੇ ਨੇ ਉਹਨਾਂ ਨੂੰ ਲੁੱਟੀ ਜਾਂਦੇ ਨੇ। ਜਦੋਂ ਜੀਵ ਲੁੱਟਿਆ ਜਾਂਦਾ ਪੁਕਾਰਦਾ ਨਾ, ਫਿਰ ਕੋਈ ਇਹਦੀ ਪੁਕਾਰ ਨਹੀਂ ਸੁਣਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕਿਤੇ ਵਾਹਿਗੁਰੂ ਪਰਮੇਸ਼ਰ ਨੂੰ ਜਪ ਲਵੇ ਜਾਂ ਜਪਣ ਵਾਲਿਆਂ ਦਾ ਸੰਗੀ ਬਣ ਜਾਵੇ ਤਾਂ ਫਿਰ ਇਹ ਪੰਜ ਜਿਹੜੇ ਰਾਹ ਮਾਰਨੇ ਨਾ ਸਤਸੰਗਤ ਜੀ, ਉਹ ਇਹਨੂੰ ਪੋਹ ਨਹੀਂ ਸਕਦੇ।
ਮਨ ਬਚ ਕ੍ਰਮ ਪ੍ਰਭ ਏਕ ਧਿਆਏ।
ਪੁੱਛਿਆ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ, ਉਸ ਪਰਮਾਤਮਾ ਦਾ ਸਿਮਰਨ ਕਿਵੇਂ ਕਰਿਆ ਕਰੀਏ? ਤਾਂ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ, ਬਚਨ ਕਰਕੇ ਅਤੇ ਕ੍ਰਮ ਸਰੀਰ ਕਰਕੇ ਅਥਵਾ ਕਰਮ ਕਰਮਾਂ ਕਰਕੇ। ਮਨ ਵਿੱਚ ਵੀ ਉਸ ਵਾਹਿਗੁਰੂ ਨੂੰ ਸਦਾ ਚੇਤੇ ਰੱਖਣਾ, ਬਚਨਾਂ ਵਿੱਚ ਵੀ ਉਹਨੂੰ ਯਾਦ ਕਰਨਾ, ਜਦੋਂ ਬਚਨ ਕਰਨਾ ਨਾ ਤਾਂ ਉਦੋਂ ਵੀ ਹਉਮੈ ਹੰਕਾਰ ਨੂੰ ਨੇੜੇ ਨਹੀਂ ਫੜਕਣ ਦੇਣਾ, ਇਉਂ ਕਹਿਣਾ ਵੀ ਇਹ ਤਾਂ ਸਤਿਗੁਰੂ ਦੀ ਕਿਰਪਾ ਹੈ, ਇਹ ਤਾਂ ਕਾਰਜ ਸਤਿਗੁਰੂ ਨੇ ਕਰਵਾਇਆ ਹੈ। ਇਹ ਨਹੀਂ ਕਹਿਣਾ ਵੇਖਿਆ ਮੈਂ ਕੰਮ ਕਰਕੇ ਵਿਖਾਇਆ ਨਾ ਤੁਹਾਨੂੰ, ਜਦੋਂ ਇਹ ਕਹਾਂਗੇ ਤਾਂ ਫਿਰ ਹਉਮੈ ਆ ਗਈ, ਹੰਕਾਰ ਆ ਗਿਆ ਨਾ, ਅਤੇ ਫਿਰ ਉਹ ਪਾਸੇ ਹਟ ਜਾਂਦਾ ਹਰਜੂ ਹੰਕਾਰ ਨਾ, ਭਾਵੇਂ ਹੀ ਵੇਦ ਕੂਕ ਸੁਣਾਵੇ, ਭਾਵੇਂ ਕਿੱਡਾ ਵੀ ਬੰਦਗੀ ਵਾਲਾ ਹੋਵੇ, ਜੇ ਹਉਮੈ ਵਿੱਚ ਆ ਗਈ ਤਾਂ ਸਤਿਸੰਗਤ ਜੀ ਉਹ ਪਰਮੇਸ਼ੁਰ ਫਿਰ ਬਾਹ ਨਹੀਂ ਫੜਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਵੀ ਉਸ ਵਾਹਿਗੁਰੂ ਨੂੰ ਯਾਦ ਰੱਖਣਾ, ਬਾਅਦ 'ਚ ਬਚਨਾਂ ਵਿੱਚ ਵੀ ਉਸ ਵਾਹਿਗੁਰੂ ਨੂੰ ਚੇਤੇ ਰੱਖਣਾ ਅਤੇ ਕਰਮਾਂ ਵਿੱਚ ਵੀ ਜਿਹੜੇ ਕੰਮ ਕਰਦਿਆਂ ਵੀ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਵੀ ਇਹ ਕੰਮ ਜਿਹੜੇ ਨੇ ਇਹ ਵੀ ਉਹ ਮਾਲਕ ਹੀ ਕਰਵਾ ਰਿਹਾ ਹੈ।
ਸਰਬ ਫਲਾ ਸੋਈ ਜਨ ਪਾਏ।
ਸਤਿਗੁਰੂ ਜੀ ਕਹਿੰਦੇ ਮਨ ਬਚ ਕਰਮ ਪ੍ਰਭ ਏਕ ਧਿਆਏ। ਇੱਕ ਪ੍ਰਭੂ ਨੂੰ ਚੇਤੇ ਰੱਖਣਾ ਹੈ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਉਸ ਵਾਹਿਗੁਰੂ ਨੂੰ ਧਿਆਉਂਦੇ ਰਹਿਣਾ, ਫਿਰ ਕੀ ਹੋਵੇਗਾ? ਸਰਬ ਫਲਾ ਸੋਈ ਜਨ ਪਾਏ, ਉਹ ਦਾਸ ਉਹ ਸੇਵਕ ਸਾਰੇ ਫਲਾਂ ਨੂੰ ਪ੍ਰਾਪਤ ਕਰ ਲਵੇਗਾ।
ਭਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ।
ਅਨੁਗ੍ਰਹ ਦਾ ਅਰਥ ਵਿਦਵਾਨਾਂ ਨੇ ਕੀਤਾ ਕਿਰਪਾ, ਕਿਰਪਾ ਧਾਰ ਕੇ, ਕਿਰਪਾ ਕਰਕੇ ਪ੍ਰਭੂ ਨੇ ਆਪਣੇ ਬਣਾ ਲਿਆ ਜਿਨ੍ਹਾਂ ਨੇ ਉਹਨੂੰ ਯਾਦ ਕੀਤਾ ਹੈ। ਸਤਸੰਗਤ ਜਿਹੜੇ ਯਾਦ ਕਰਦੇ ਨੇ ਨਾ, ਪ੍ਰਭੂ ਨੇ ਉਹਨਾਂ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਨੂੰ ਆਪਣੇ ਬਣਾ ਲਿਆ ਹੈ, ਤਾਂ ਹੀ ਉਹ ਯਾਦ ਕਰਦੇ ਨੇ। ਜਿਨ੍ਹਾਂ ਨੂੰ ਅਜੇ ਉਹਨੇ ਆਪਣੇ ਬਣਾਇਆ ਨਹੀਂ, ਹੈ ਤਾਂ ਆਪਣੇ ਹੀ ਪਰ ਉਹ ਯਾਦ ਨਹੀਂ ਕਰਦੇ। ਉਹ ਕਹਿੰਦੇ ਖਾਓ ਪੀਓ ਹੰਡਾਓ ਮੌਜਾਂ ਲਓ, ਉਹਨਾਂ ਨੂੰ ਚਿੱਤ ਚੇਤਾ ਹੀ ਨਹੀਂ ਵੀ ਅਸੀਂ ਸੰਸਾਰ ਤੋਂ ਤੁਰ ਜਾਣਾ ਹੈ, ਮੁੜ ਕੇ ਪਤਾ ਨਹੀਂ ਵੀ ਇਹ ਮਨੁੱਖਾਂ ਦੇ ਹੀ ਮਿਲੇ ਕਿ ਨਾ ਮਿਲੇ। ਪਰ ਜਿਨ੍ਹਾਂ ਨੂੰ ਕਿਰਪਾ ਕਰਕੇ ਉਸ ਵਾਹਿਗੁਰੂ ਨੇ ਆਪਣੇ ਬਣਾ ਲਿਆ, ਉਹਨਾਂ ਨੂੰ ਦਿੱਤਾ ਕਿ
ਕੇਵਲ ਨਾਮ ਭਗਤ ਰਸ ਦੀਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਕੇਵਲ ਨਾਮ ਦੀ ਦਾਤ ਦਿੱਤੀ ਹੈ। ਨਾਨਕ ਕਾ ਘਰ ਕੇਵਲ ਨਾਮ। ਜਿਨ੍ਹਾਂ ਨੂੰ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਣਾਇਆ ਸੀ ਨਾ, ਅਤੇ ਸਤਿਸੰਗਤ ਜੀ ਉਹਨਾਂ ਨੂੰ ਦਿੱਤੀ ਸੀ ਨਾਮ ਦੀ ਦਾਤ, ਉਹਨਾਂ ਨੂੰ ਪੈਸੇ ਨਹੀਂ ਸੀ ਦਿੱਤੇ। ਅੱਜ ਦੇ ਜਿਵੇਂ ਕੱਚੇ ਗੁਰੂ ਪੈਸੇ ਵੰਡਦੇ ਨੇ, ਨਸ਼ੇ ਵੰਡਦੇ ਨੇ, ਕੋਠੀਆਂ ਬਣਾ ਬਣਾ ਕੇ ਦਿੰਦੇ ਨੇ ਵੀ ਇਹ ਸਾਡੇ ਨਾਲ ਜੁੜੇ ਰਹਿਣ, ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਕੋਠੀ ਨਹੀਂ ਬਣਾ ਕੇ ਦਿੱਤੀ, ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਪੈਸੇ ਨਹੀਂ ਵੰਡੇ, ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਨਸ਼ੇ ਨਹੀਂ ਵਰਤਾਏ। ਗੁਰੂ ਨਾਨਕ ਸਾਹਿਬ ਜੀ ਨੇ ਕੀ ਦਿੱਤਾ? ਜਿਹੜੇ ਗੁਰੂ ਨਾਨਕ ਦੇ ਬਣ ਗਏ ਉਹਨਾਂ ਨੂੰ ਨਾਮ ਦਿੱਤਾ। ਨਾਨਕ ਕਾ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਤਾਂ ਕੇਵਲ ਨਾਮ ਹੀ ਹੈ। ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਠੱਗਾਂ ਨੇ ਘੇਰ ਲਿਆ ਸੀ ਨਾ, ਅਤੇ ਉਹ ਕਹਿੰਦੇ ਕੱਢ ਕੇ ਰੱਖ ਜੋ ਕੁਛ ਤੇਰੇ ਕੋਲ, ਸਤਿਗੁਰੂ ਜੀ ਕਹਿਣ ਲੱਗੇ ਸਾਡੇ ਕੋਲ ਤਾਂ ਨਾਮ ਹੀ ਹੈ, ਨਾ ਸਾਡੇ ਕੋਲ ਕੋਈ ਪੈਸਾ, ਨਾ ਕੋਈ ਗਹਿਣਾ, ਨਾ ਕੋਈ ਚੰਗਾ ਕੱਪੜਾ ਹੀ ਹੈ, ਸਾਡੇ ਕੋਲ ਤਾਂ ਨਾਮ ਹੈ, ਲੈਣਾ ਤਾਂ ਲੈ ਲਾ। ਅਤੇ ਸਤਿਸੰਗਤ ਜੀ ਉਹ ਠੱਗ ਹੈਰਾਨ ਹੋ ਕੇ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਡਿੱਗੇ। ਹਜ਼ੂਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਬਣਾ ਲੈਂਦਾ ਹੈ ਉਹਨਾਂ ਨੂੰ ਕੇਵਲ ਨਾਮ ਦੀ ਦਾਤ ਅਤੇ ਭਗਤੀ ਦਾ ਰਸ ਦਿੰਦਾ ਹੈ। जिन्हां नूं अजे उन्हें अपने बनाया नहीं उन्हां नूं भगती का रस भी नहीं आता। वो कहिंदे जी 40 साल हो गए ने भगती करदिआं नूं रस नहीं आया, 40 साल हो गए नाम जपदिआं नूं रस नहीं आया। भाई उस कृपा दे पात्र बनो, वाहिगुरू की कृपा दे पात्र बनो, फिर भगती दा रस नाम दा रस प्राप्त होवेगा।
आदे मध्य अंत प्रभ सोई।
परमेश्वर वाहिगुरू आद विच भी सी, हुण मध्य काल विच भी है, ते अंत नूं भी ओ प्रभु होवेगा। आद सच, जुगाद सच है भी सच, नानको सी भी सच। जो सृष्टि की कोई होंद नहीं सी ना, सृष्टि के आदि विच भी वह परमेश्वर सतसंग जी सच स्वरूप सी। जो गाद सत जो युगों की होंद आई, सतयुग त्रेता द्वापर कलयुग बने, उदों भी वह परमेश्वर सच स्वरूप सी, हुण भी सच स्वरूप है, ते आने वाले समय विच भी वह सच स्वरूप होवेगा। आदि पूर्ण, मध्य पूर्ण, अंत पूर्ण परमेश्वरे, वह आदि विच भी पूरा, मध्य काल विच भी पूरा है, अंत नूं भी साफ संगत जी वह पूरा होवेगा।
नानक तिस बिन अवर न कोई।
सच्चे पातशाह जी कहंदे ने कि उस परमात्मा तो बगैर, उस प्रभु तो बगैर, वाहिगुरु तो बगैर होर है ही कोई नहीं। जीव के जन्म काल वेले भी वह परमेश्वर से, ते सतसंगत जी हुण मध्य काल जिंदगी दे दौरान भी वह परमेश्वर आप है, ते जदों जीव दा अंत होना ते तां भी उस परमेश्वर ने होना। आद तो लैके अंत तीकर वह परमेश्वर है, उहदे तो बगैर इस जीव की बाह फड़न वाला, उहदी रक्षा करन वाला होर कोई भी नहीं। ये गरीब नवाज सतगुरु पंजवें पातशाह जी ने अज दे हुक्मनामे अंदर आपां नूं दात बख्शिश कीती है। आपां भी रोजाना अरदास करिया करिए, सतगुरु काम क्रोध लोह मोह हंकार तों बचाओ, सत संतोख दया धर्म शुभ गुणा की दात सच्चे पातशाह जी सानू बख्शिश करो, ता कि असी आप जी दे नाम नाल जुड़ के इस पैदायक संसार समुंदर तो तर सकीए। सतगुरु गुरु ग्रंथ साहब जी का, आप समूह संगतों का बहुत बहुत धन्यवाद है जी।
आदे मध्य अंत प्रभु सोई, नानक तिस बिन अवर न कोई।
वाहिगुरु जी का खालसा, वाहिगुरु जी की फतेह।